ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੰਗਤ ਰੂਪੇ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਸਮਾਂ ਮਿਲਿਆ ਆਪ ਜੈਸੀਆਂ ਰੱਬ ਸਰੂਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਦੇ ਹੋਏ ਆਪ ਜੀ ਨਾਲ ਕੁਛ ਸਮੇਂ ਲਈ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਕਰੀਏ ਅਤੇ ਉਸ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਯਾਦ ਵਿੱਚ, ਜਿਨ੍ਹਾਂ ਦੀ ਯਾਦ ਵਿੱਚ ਇਹ ਸਮਾਗਮ ਰਚਿਆ ਗਿਆ, ਉਹਨਾਂ ਦੇ ਜੀਵਨ ਪ੍ਰਥਾਏ ਚੰਦ ਕੁ ਸ਼ਬਦ ਆਪ ਜੀ ਨਾਲ ਸਾਂਝੇ ਕਰੀਏ। ਇਸ ਤੋਂ ਪਹਿਲਾਂ ਕਿ ਆਪਣੇ ਵਿਚਾਰਾਂ ਨੂੰ ਅਗਾਂਹ ਤੋਰਾਂ, ਆਓ ਫਤਿਹ ਦੇ ਸਿਮਰਨ ਦੁਆਰਾ ਆਪਣੇ ਮਨ ਨੂੰ ਇਕਾਗਰ ਕਰਦੇ ਹੋਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜੀਏ, ਤਾਂ ਕਿ ਸਾਡਾ ਬੈਠਣਾ ਸਫਲਾ ਹੋ ਜਾਏ, ਆਉਣਾ ਸਫਲਾ ਹੋ ਜਾਏ, ਬੋਲਣਾ ਸਫਲਾ ਹੋ ਜਾਏ ਅਤੇ ਜੀਵਨ ਸਫਲਾ ਹੋ ਜਾਏ। ਸਾਰੀ ਸੰਗਤ ਫਤਿਹ ਪ੍ਰਵਾਨ ਕਰਕੇ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਮਹਾਨ ਆਗਮਨ ਪੁਰਬ ਦੀ, ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ। ਅਤੇ ਜਦੋਂ ਅਸੀਂ ਸਿੱਖੀ ਦੇ ਇਤਿਹਾਸ ਨੂੰ ਪੜ੍ਹਦੇ ਹਾਂ, ਆਮ ਤੌਰ 'ਤੇ ਅਸੀਂ ਇਸ ਨਾਲ ਸਹਿਮਤ ਹੋ ਜਾਂਦੇ ਹਾਂ ਕਿ ਗੁਰੂ ਨਾਨਕ ਦੇ ਮਹਾਰਾਜ ਸਿੱਖੀ ਦੇ ਮੋਢੀ ਨੇ। ਸ਼ਬਦ ਦੇ ਸਿਧਾਂਤ ਦੀ ਗੱਲ ਗੁਰੂ ਨਾਨਕ ਦੇ ਮਹਾਰਾਜ ਦੁਨੀਆਂ ਦੇ ਲੋਕਾਂ ਨੂੰ ਦਰਸਾ ਕੇ ਗਏ, ਪਰ ਜਦੋਂ ਇਤਿਹਾਸ ਦੇ ਪੰਨਿਆਂ ਤੋਂ ਇਸ ਸੱਚਾਈ ਨੂੰ ਲੱਭਣ ਦਾ ਯਤਨ ਕਰਦੇ ਹਾਂ ਤਾਂ ਹੈਰਾਨ ਹੋ ਜਾਂਦੀ ਹੈ ਮਨੁੱਖ ਦੀ ਅਕਲ ਕਿ ਗੁਰੂ ਨਾਨਕ ਦੇ ਮਹਾਰਾਜ ਤੋਂ ਲਗਭਗ 198 ਸਾਲ ਪਹਿਲਾਂ ਭਗਤ ਨਾਮਦੇਵ ਜੀ ਨੇ ਉਹੀ ਸਿਧਾਂਤ ਦੁਨੀਆਂ ਦੇ ਲੋਕਾਂ ਦੀ ਅੱਖਾਂ ਦੇ ਸਾਹਮਣੇ ਪੇਸ਼ ਕੀਤਾ, ਜਿਸ ਸਿਧਾਂਤ ਨੂੰ ਗੁਰੂ ਨਾਨਕ ਦੇ ਮਹਾਰਾਜ ਨੇ ਬਾਅਦ ਵਿੱਚ ਆਖਿਆ। ਬਾਬਾ ਨਾਮਦੇਵ ਜੀ ਦੇ ਜੀਵਨ ਨੂੰ ਪੜ੍ਹਿਆ ਗੱਲ ਸਾਡੇ ਸਾਹਮਣੇ ਸਪਸ਼ਟ ਰੂਪ ਵਿੱਚ ਹੋ ਜਾਂਦੀ ਹੈ ਕਿ ਉਹ ਅਸਲੀਅਤ ਜਿਹਨੂੰ ਅਸੀਂ ਸੱਚ ਦਾ ਪ੍ਰਕਾਸ਼ ਆਖਦੇ ਹਾਂ, ਸਤਿਗੁਰੂ ਦੀ ਆਪਣੀ ਜੋਤ, ਪਰਮਾਤਮਾ ਦੀ ਆਪਣੀ ਜੋਤ ਭਗਤ ਨਾਮਦੇਵ ਜੀ ਦੇ ਰੂਪ ਵਿੱਚ ਇਹ ਦੁਨੀਆਂ ਨੂੰ ਉਤਾਰਨ ਵਾਸਤੇ ਆਈ। ਅਤੇ ਜਿਹੜੇ ਲੋਕ ਧਰਮ ਦੀ ਦੁਨੀਆਂ 'ਤੇ ਕਾਬਜ ਸਨ, ਜਿਹੜੇ ਕਹਿੰਦੇ ਸਨ ਕੇਵਲ ਨਾਮ ਜਪਣ ਦਾ ਅਧਿਕਾਰ ਸਾਨੂੰ ਹੈ, ਕੋਈ ਗਰੀਬ ਪਰਿਵਾਰ ਵਿੱਚ ਬੰਦਾ, ਗਰੀਬ ਪਰਿਵਾਰ ਵਿੱਚ ਜੰਮਿਆ ਬੰਦਾ ਹੈ ਜਿਹੜਾ ਉਹ ਨਾਮ ਜਪ ਨਹੀਂ ਸਕਦਾ, ਆਰਤੀ ਉਤਾਰ ਨਹੀਂ ਸਕਦਾ, ਪੂਜਾ ਕਰ ਨਹੀਂ ਸਕਦਾ। ਅਤੇ ਭਗਤ ਨਾਮਦੇਵ ਜੀ ਨੇ ਅਸਲੀਅਤ ਵਿੱਚ ਉਹਨਾਂ ਨੂੰ ਇਹ ਗੱਲ ਦੱਸੀ ਕਿ ਅਸਲ ਵਿੱਚ ਧਰਮ ਕੀ ਹੁੰਦਾ ਹੈ, ਰੱਬ ਕੀ ਹੈ ਅਤੇ ਰੱਬ ਨੂੰ ਕਿਵੇਂ ਮਿਲਣਾ। ਜਦੋਂ ਅਸੀਂ ਉਹਨਾਂ ਦੇ ਜੀਵਨ ਵੱਲ ਝਾਤੀ ਪਾਉਂਦੇ ਹਾਂ, ਉਹਨਾਂ ਦਾ ਪਿਛੋਕੜ ਹੈ ਜਿਹੜਾ ਉਹ ਅੱਜ ਦੇ ਮਹਾਰਾਸ਼ਟਰ ਸਟੇਟ ਨਾਲ ਜੁੜ ਜਾਂਦੇ, ਉਹਦਾ ਜ਼ਿਲ੍ਹਾ ਹੈ ਸਤਾਰਾ, ਸਤਾਰੇ ਜ਼ਿਲ੍ਹੇ ਵਿੱਚ ਪਿੰਡ ਹੈ ਨਰਸੀ ਬਾਮਣੀ ਜਿਸ ਦਾ ਨਾਂ ਹੈ। ਇਤਿਹਾਸ ਦੇ ਪੰਨਿਆਂ ਤੋਂ ਪਿਤਾ ਜੀ ਦਾ ਨਾਮ ਦਾਮ ਛੇਤ ਜਾਂ ਛੇਤੀ ਲਿਖਿਆ ਮਿਲਦਾ ਅਤੇ ਮਾਤਾ ਜੀ ਦਾ ਨਾਂ ਗੋਨਾਬਾਈ ਲਿਖਿਆ ਮਿਲਦਾ। ਬਾਬਾ ਨਾਮਦੇਵ ਜੀ ਦੇ ਚਾਰ ਸਪੁੱਤਰ ਨੇ, ਉਹਨਾਂ ਵਿੱਚ ਇੱਕ ਦਾ ਨਾਂ ਹੈ ਨਾਰਾਇਣ, ਦੂਜੇ ਦਾ ਨਾਂ ਹੈ ਮਹਾਦੇਵ, ਤੀਜੇ ਦਾ ਨਾਂ ਹੈ ਗੋਬਿੰਦ ਅਤੇ ਚੌਥੇ ਦਾ ਨਾਂ ਹੈ ਬਿੱਠਲ। ਬਾਬਾ ਜੀ ਦੀ ਧਰਮਸਪਤਨੀ ਦਾ ਨਾਂ ਇਤਿਹਾਸ ਦੇ ਪੰਨਿਆਂ ਤੋਂ ਸਾਨੂੰ ਪੜ੍ਹਨ ਨੂੰ ਮਿਲਦਾ ਰਾਜਾ ਬਾਈ, ਲੇਕਿਨ ਉਹਨਾਂ ਨੇ ਦਰਸਾਇਆ ਕਿ ਦੁਨੀਆਂ ਦੇ ਲੋਕਾਂ ਨੂੰ ਧਰਮ ਦੇ ਸੱਚ ਨਾਲ ਕਿਵੇਂ ਜੋੜਿਆ। ਮੈਂ ਆਪਣੇ ਜੀਵਨ ਵਿੱਚ ਵਾਪਰੀ ਇੱਕ ਛੋਟੀ ਜਿਹੀ ਘਟਨਾ ਕਹਿ ਕੇ ਉਹਨੂੰ ਸਪਸ਼ਟ ਕਰਨਾ ਚਾਹੁੰਦਾ ਹਾਂ। ਤੁਸੀਂ ਸੋਚੋਗੇ ਤੇਰੇ ਜੀਵਨ ਨਾਲ ਉਸ ਘਟਨਾ ਦਾ ਕੀ ਸੰਬੰਧ ਹੈ, ਕਿਉਂਕਿ ਉਸ ਸਮੇਂ ਸਮਾਜ ਨੂੰ ਜਾਤਾਂ ਵਿੱਚ ਵੰਡਿਆ ਗਿਆ ਸੀ। ਉਹ ਕਹਿੰਦੇ ਸਨ ਨਾਮ ਜਪਣ ਦਾ ਅਧਿਕਾਰ ਕੇਵਲ ਅਤੇ ਕੇਵਲ ਬ੍ਰਾਹਮਣ ਨੂੰ ਹੈ, ਪੰਡਿਤ ਨੂੰ ਹੈ, ਉਹੀ ਨਾਮ ਜਪ ਸਕਦਾ, ਉਹੀ ਪੂਜਾ ਕਰ ਸਕਦਾ, ਉਹੀ ਆਰਤੀ ਉਤਾਰ ਸਕਦਾ। ਉਹ ਕਹਿੰਦੇ ਨੇ ਜਿਹੜਾ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਉਹਨੂੰ ਨਾ ਜਪਣ ਦਾ ਅਧਿਕਾਰ ਹੈ, ਨਾ ਬੰਦਗੀ ਕਰਨ ਦਾ ਅਧਿਕਾਰ ਹੈ ਅਤੇ ਨਾ ਮੰਦਿਰ ਵਿੱਚ ਜਾਣ ਦਾ ਅਧਿਕਾਰ ਹੈ। ਗੁਰਦੁਆਰਾ ਸਾਹਿਬ ਤਾਂ ਬਹੁਤ ਬਾਅਦ ਵਿੱਚ ਹੋਂਦ ਵਿੱਚ ਆਇਆ। ਮੈਂ ਛੋਟਾ ਜਿਹਾ ਸਾਂ, ਮੇਰੇ ਖਿਆਲ ਮੁਤਾਬਕ ਮੈਂ ਚੌਥੀ ਜਾਂ ਪੰਜਵੀਂ ਵਿੱਚ ਪੜ੍ਹਦਾ ਹੋਵਾਂਗਾ, ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਜਿਵੇਂ ਆਮ ਆਪਾਂ ਬੱਚੇ ਚਲੇ ਜਾਂਦੇ ਹਾਂ, ਮੈਂ ਵੀ ਬੈਠਾ ਸਾਂ। ਕੋਈ ਦੀਵਾਨ ਹੋਇਆ, ਮੈਨੂੰ ਇਹ ਵੀ ਪਤਾ ਨਹੀਂ ਕਿ ਉਹ ਦੀਵਾਨ ਕਿਸ ਦੀ ਯਾਦ ਵਿੱਚ ਸੀ। ਦੀਵਾਨ ਦੀ ਸਮਾਪਤੀ ਹੋਈ, ਦੀਵਾਨ ਦੀ ਸਮਾਪਤੀ ਤੋਂ ਬਾਅਦ ਪ੍ਰਸ਼ਾਦ ਵੰਡਣਾ ਸ਼ੁਰੂ ਕਰ ਦਿੱਤਾ ਗਿਆ, ਦੇਗ ਵਰਤਾਉਣੀ ਸ਼ੁਰੂ ਕਰ ਦਿੱਤੀ ਗਈ ਅਤੇ ਮੈਂ ਜਿਸ ਥਾਂ 'ਤੇ ਬੈਠਾ ਸਾਂ, ਮੇਰੇ ਕੋਲ ਸਾਡੇ ਨਗਰ ਦਾ ਇੱਕ ਸੱਜਣ ਬੈਠਾ ਸੀ, ਬੜੇ ਅਮੀਰ ਪਰਿਵਾਰ ਨਾਲ ਸੰਬੰਧਿਤ। ਨਿਆਣਿਆਂ ਨੂੰ ਬੜਾ ਚਾਅ ਹੁੰਦਾ ਕਿ ਪ੍ਰਸ਼ਾਦ ਮਿਲੇਗਾ, ਅਸੀਂ ਤਾਂ ਦੋਨੋਂ ਹੱਥ ਅੱਡ ਕੇ ਉਸ ਪ੍ਰਸ਼ਾਦ ਦੀ ਉਡੀਕ ਵਿੱਚ ਸਾਂ। ਲੇਕਿਨ ਪ੍ਰਸ਼ਾਦ ਵਰਤਾਉਣ ਵਾਲਾ ਸਿੰਘ ਜਦੋਂ ਉਸ ਸਿੰਘ ਦੇ ਕੋਲ ਆਇਆ ਜਿਹੜੇ ਮੇਰੇ ਕੋਲ ਬੈਠਾ ਸੀ, ਅਮੀਰ ਪਰਿਵਾਰ ਨਾਲ ਤਅੱਲਕ ਰੱਖਣ ਵਾਲਾ, ਅਤੇ ਉਹ ਕਹਿਣ ਲੱਗਾ ਮੈਂ ਤੇਰੇ ਹੱਥਾਂ ਤੋਂ ਪ੍ਰਸ਼ਾਦ ਲੈਣਾ ਨਹੀਂ, ਮੈਂ ਤੇਰੇ ਹੱਥੋਂ ਦੇਗ ਲੈਣੀ ਨਹੀਂ, ਮੇਰੀਆਂ ਅੱਖਾਂ ਦੇ ਸਾਹਮਣੇ ਵਾਪਰੀ ਘਟਨਾ ਹੈ, ਮੈਂ ਤੇਰੇ ਹੱਥਾਂ ਦੀ ਦੇਗ ਲੈਣੀ ਨਹੀਂ। ਅਤੇ ਮੈਂ ਹੈਰਾਨ ਹੋਇਆ ਵੀ ਗੁਰੂ ਕੇ ਪ੍ਰਸ਼ਾਦ ਨੂੰ ਤਾਂ ਅਸੀਂ ਬੜੀ ਚਾਹਨਾ ਨਾਲ, ਇੱਛਾ ਨਾਲ ਲੈਂਦੇ ਹਾਂ, ਫਿਰ ਇਹ ਬੰਦੇ ਨੇ ਲੈਣ ਤੋਂ ਕਿਉਂ ਇਨਕਾਰ ਕਰ ਦਿੱਤਾ। ਅਤੇ ਬਾਅਦ ਵਿੱਚ ਝਗੜਾ ਇਸ ਹੋਂਦ ਵਿੱਚ ਆਇਆ, ਉਹ ਕਹਿਣ ਲੱਗਾ ਵੀ ਇਹ ਨੀਵੀਂ ਜਾਤ ਵਿੱਚ ਪੈਦਾ ਹੋਇਆ ਬੰਦਾ, ਤੁਸੀਂ ਇਹਨੂੰ ਪ੍ਰਸ਼ਾਦ ਵਰਤਾਉਣ ਕਿਉਂ ਲਾਇਆ। ਹਾਲਾਂਕਿ ਉਹ ਬੰਦਾ ਜਿਹੜਾ ਪ੍ਰਸ਼ਾਦ ਵਰਤਾ ਰਿਹਾ ਸੀ ਅੰਮ੍ਰਿਤਧਾਰੀ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡੇ ਬਾਟੇ ਦਾ ਅੰਮ੍ਰਿਤ ਉਹਨੇ ਛਕਿਆ ਸੀ। ਜੇ ਆ 20ਵੀਂ ਸਦੀ ਵਿੱਚ ਜਿਹੜੀ ਮੈਂ ਵੇਖੀਏ, ਇਹ ਗੱਲ ਪਹਿਰ ਸ਼ਹਿਰ ਦੀ ਹੋਵੇਗੀ, 67 ਹੋ ਸਕਦਾ। ਜੇ 20ਵੀਂ ਸਦੀ ਦੇ ਪਿਛਲੇ ਦਹਾਕੇ ਵਿੱਚ ਜਾ ਕੇ ਹਾਲਾਤ ਹੋ ਸਕਦੀ ਹੈ, ਤਾਂ ਫਿਰ ਸੋਚੋ 14ਵੀਂ ਸਦੀ ਵਿੱਚ ਕੀ ਹੋਏਗਾ। 1371 ਈਸਵੀ ਸਨ ਬਣਦਾ ਬਾਬਾ ਨਾਮਦੇਵ ਜੀ ਦਾ ਸੰਸਾਰ ਵਿੱਚ ਆਉਣ ਦਾ। ਤੇ ਗੁਰੂ ਨਾਨਕ ਦੇਵ ਮਹਾਰਾਜ 1469 ਵਿੱਚ ਆਏ ਨੇ। ਇਸ ਤਰੀਕੇ ਨਾਲ 198 ਸਾਲਾਂ ਦਾ ਫਰਕ ਪੈਂਦਾ। ਬਾਬਾ ਨਾਮਦੇਵ ਜੀ ਕਿਉਂਕਿ ਸੱਚ ਦੇ ਪੁਜਾਰੀ ਸਨ, ਸੱਚ ਨਾਲ ਜੁੜੇ ਸਨ, ਸੱਚ ਦੇ ਸਿਧਾਂਤ ਨੂੰ ਦੁਨੀਆਂ ਦੇ ਲੋਕਾਂ ਨੂੰ ਸਮਝਾਉਣ ਆਏ ਸਨ, ਅਤੇ ਉਹਨਾਂ ਦੇ ਜੀਵਨ ਦੀ ਬੜੀ ਅਲੌਕਿਕ ਘਟਨਾ ਹੈ ਕਿ ਉਹਨਾਂ ਨੇ ਮੰਦਰ ਵਿੱਚ ਜਾ ਕੇ ਉਸ ਪ੍ਰਭੂ ਨੂੰ, ਉਸ ਮਿੱਠਲ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਪਰਮਾਤਮਾ ਨੂੰ ਯਾਦ ਕਰਨ ਦਾ ਅਧਿਕਾਰ ਹਰ ਮਨੁੱਖ ਨੂੰ ਹੈ। ਆਪਣੇ ਆਪਣੇ ਤਰੀਕੇ ਨਾਲ ਅਸੀਂ ਆਪਣੇ ਪਰਮਾਤਮਾ ਨੂੰ ਯਾਦ ਕਰਦੇ ਹਾਂ, ਆਪਣੇ ਰੱਬ ਨੂੰ ਯਾਦ ਕਰਦੇ ਹਾਂ, ਉਹਦੇ ਅਸੀਂ ਅਨੇਕਾਂ ਨਾਮ ਰੱਖੇ ਹੋਏ ਨੇ। ਅਤੇ ਬਾਬਾ ਨਾਮਦੇਵ ਜੀ ਦਾ ਸੰਬੰਧ ਜਿਹੜਾ ਪੰਜਾਬ ਦੀ ਧਰਤੀ ਨਾਲ ਜੁੜਦਾ, ਉਹ ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਨਗਰ ਹੈ ਘੁਮਾਣ। ਬਾਬਾ ਨਾਮਦੇਵ ਜੀ ਬਹੁਤ ਲੰਮਾ ਸਮਾਂ ਇਸ ਨਗਰ ਵਿੱਚ ਰਹਿ ਕੇ ਗਏ ਅਤੇ ਅੱਜ ਉਹਨਾਂ ਦੀ ਯਾਦ ਵਿੱਚ ਉੱਥੇ ਆਲੀਸ਼ਾਨ ਅਸਥਾਨ ਬਣਿਆ ਹੋਇਆ। ਇਹ ਅਸਥਾਨ ਹੈ ਜਿਹੜਾ ਬਾਬਾ ਜੀ ਦੀ ਯਾਦ ਵਿੱਚ ਸਿੱਖ ਕੌਮ ਦੇ ਇੱਕ ਮਹਾਨ ਸੂਰਮੀ ਬਹਾਦਰ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਬਣਵਾਇਆ। ਅਤੇ ਆਓ ਫਿਰ ਬਾਬਾ ਨਾਮਦੇਵ ਜੀ ਦੇ ਜੀਵਨ ਦੀ ਗੱਲ, ਜਦੋਂ ਪਰਮਾਤਮਾ ਦੀ ਬੰਦਗੀ ਕਰ ਰਹੇ ਸਨ, ਪ੍ਰਭੂ ਦੀ ਯਾਦ ਵਿੱਚ ਜੁੜ ਕੇ ਬੈਠੇ ਸਨ, ਪਰਮਾਤਮਾ ਨੂੰ ਯਾਦ ਕਰ ਰਹੇ ਸਨ, ਅਤੇ ਉਹਨਾਂ ਲੋਕਾਂ ਨੇ ਵੇਖਿਆ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਇਹ ਮੁੰਡਾ ਹੈ ਜਿਹੜਾ ਇਹ ਰੱਬ ਦਾ ਨਾਂ ਲੈਂਦਾ, ਇਹ ਆਰਤੀ ਉਤਾਰਦਾ, ਇਹ ਪੂਜਾ ਕਰਦਾ। ਉਹਨਾਂ ਨੇ ਧੱਕੇ ਨਾਲ ਬਾਬਾ ਜੀ ਨੂੰ ਬਾਹਰ ਕੱਢਣਾ ਚਾਹਿਆ, ਅਤੇ ਜਿਵੇਂ ਸਤਿਗੁਰੂ ਮਹਾਰਾਜ ਆਪਣਾ ਕੌਤਕ ਵਰਤਾ ਰਹੇ ਨੇ, ਅੱਜ ਸਵੇਰੇ ਕਵਿਤਾ ਲਿਖੀ ਹੈ, ਹੋ ਸਕਦਾ ਗਾਉਣ ਵਿੱਚ ਜਾਂ ਬੋਲਣ ਵਿੱਚ ਕਿਤੇ ਕੁਤਾਹੀ ਹੋ ਜਾਏ, ਕਿਉਂਕਿ ਰਾਤ ਹੀ ਮੈਨੂੰ ਇਸ ਪ੍ਰੋਗਰਾਮ ਦਾ ਪਤਾ ਲੱਗਿਆ। ਸਾਰੀਆਂ ਸੰਗਤਾਂ ਆਓ, ਬਾਬਾ ਨਾਮਦੇਵ ਜੀ ਨਾਲ ਆਪਣੇ ਮਨ ਨੂੰ ਜੋੜੀਏ ਅਤੇ ਕਵਿਤਾ ਉਹਨਾਂ ਦੇ ਜੀਵਨ ਦੇ ਨਤੀਜੇ ਦੀ ਗੱਲ, ਉਹਨਾਂ ਦੇ ਕ੍ਰਿਸ਼ਮੇ ਦੀ ਗੱਲ ਮੇਰੇ ਸਾਥੀ ਆਪ ਜੀ ਦੀ ਸੇਵਾ ਵਿੱਚ